ਜੇ ਉਸਦੀ ਬੁੱਧੀ ਵਿੱਚ ਕੋਈ ਫਰਕ ਪੈ ਗਿਆ ਸੀ ਤੇ ਸਰਾਪ ਨਹੀਂ ਸੀ ਦੇਣਾ ਚਾਹੀਦਾ। ਇਹ ਕਹਿਣ ਲੱਗੇ ਫਿਰ ਹੁਣ ਮੇਰਾ ਸਰਾਪ ਤਾਂ ਸੱਤ ਹੈ, ਉਹ ਸੱਤਾਂ ਦਿਨਾਂ ਦੇ ਵਿੱਚ ਵਿੱਚ ਹੀ ਮਰ ਜਾਵੇਗਾ। ਕਹਿੰਦੇ ਅੱਛਾ ਅਸੀਂ ਦੱਸਦੇ ਨੇ ਉਸਦੇ ਤਾਈ, ਜਦੋਂ ਦੱਸ ਦਿੱਤਾ ਰਾਜੇ ਨੂੰ, ਉਹਨੇ ਫਿਰ ਯਤਨ ਕੀਤਾ ਬੜਾ ਭਾਰੀ। ਉਹਨੇ ਗੰਗਾ ਦੀਆਂ ਨਹਿਰਾਂ ਦੇ ਵਿੱਚ ਸੋ ਸ਼ੀਸ਼ੇ ਦਾ ਮਕਾਨ ਐਸਾ ਬਣਾਇਆ, ਸ਼ੀਸ਼ੇ ਦਾ, ਜਿਸ ਦੇ ਵਿੱਚ ਹੋਰ ਕੋਈ ਪ੍ਰਵੇਸ਼ ਨਹੀਂ ਕਰ ਸਕਦਾ ਗੰਗਾ ਦੀਆਂ ਨਹਿਰਾਂ ਵਿੱਚ। ਤੇ ਆਪਣੇ ਦਰਵਾਜ਼ੇ ਦੇ ਮੂਹਰੇ ਤੇ ਚਫੇਰੇ ਉਸ ਮਕਾਨ ਦੇ ਬੜੇ ਬਲ ਵਾਲੇ ਯੋਧੇ ਸ਼ਸਤਰ ਪਕੜਾ ਕੇ ਖੜੇ ਕਰ ਦਿੱਤੇ ਕਿ ਕੋਈ ਇੱਥੇ ਆਵੇ ਨਾ। ਸੋ ਜਦੋਂ ਯਤਨ ਕੀਤਾ, ਕਹਿੰਦੇ ਜਦੋਂ ਇੱਥੇ ਤਕਸ਼ਕ ਆਵੇਗਾ, ਨਾਗ ਆਵੇਗਾ, ਉਹਨੇ ਕਿਹਾ ਸੀ ਸੱਪ ਲੜ ਕੇ ਮਰਨਾ, ਜਦੋਂ ਇੱਥੇ ਆਇਆ ਮੈਂ ਇਹਨੂੰ ਮਾਰ ਦੇਵਾਂਗਾ, ਅੱਗੇ ਆਉਣ ਨਹੀਂ ਦੇਵਾਂਗਾ। ਇਹਨੇ ਬੜਾ ਭਾਰੀ ਯਤਨ ਕੀਤਾ। ਸੋ ਨਾਲ ਧਨੰਤਰ ਵੈਰ ਨੂੰ ਬੁਲਾ ਲਿਆ ਕਿ ਤੂੰ ਸਹਾਇਤਾ ਕਰੀ, ਅਚਨ ਚੇਤ ਜੇ ਕਿਤੇ ਤਕਸ਼ਕ ਆ ਵੀ ਜਾਵੇ ਤਾਂ ਤੂੰ ਮੇਰੀ ਸਹਾਇਤਾ ਕਰੀ। ਇਹ ਕਹਿੰਦੇ ਚੰਗਾ, ਜਦੋਂ ਸਾਰਾ ਹੀ ਇਹਨੇ ਪ੍ਰਬੰਧ ਕਰ ਲਿਆ, ਜਦੋਂ ਤੇ ਨਾਲ ਸੁਖਦੇਵ ਦੇ ਪਾਸੋਂ, ਸੋ ਇਹਨੇ ਨਾਲ ਕਥਾ ਵੀ ਜਿਹੜੀ ਸੀ ਇਹਨੇ ਸੁਣੀ, ਆਰੰਭ ਕੀਤੀ ਭਾਗਵਤ ਦੀ ਕਥਾ ਸੁਣਿਆ। ਕਹਿੰਦੇ ਸੱਤਾਂ ਦਿਨਾਂ ਦੇ ਵਿੱਚ ਉਸਦਾ ਭੋਗ ਪਾਉਣਾ ਸੀ। ਸੋ ਸੁਖਦੇਵ ਹਰੋਜ਼ ਕਥਾ ਸੁਣਾਇਆ ਕਰੇ, ਬੜਾ ਇਹਨਾਂ ਨੇ ਜਵਾਹਰ ਸੜਕ ਚਲਾਇਆ। ਸੋ 6 ਦਿਨ ਜਦੋਂ ਲੰਘ ਆਇਆ, 7ਵਾਂ ਦਿਨ ਜਦੋਂ ਆਇਆ, ਉਹ ਪੈਂਦਾ ਸਮਾਂ ਆਇਆ, ਬੜੇ ਹੋਰ ਰਿਸ਼ੀ ਮੁਨੀ ਵੀ ਆਏ ਦਰਸ਼ਨ ਕਰਨ ਵਾਸਤੇ। ਰਾਜੇ ਦੇ ਚਿੱਤ ਵਿੱਚ ਖਿਆਲ ਹੋ ਗਿਆ ਕਿ ਹੁਣ ਮੈਂ ਮਰਦਾ ਨਹੀਂ, ਕਿਉਂਕਿ 7ਵਾਂ ਦਿਨ ਸੀ ਤੇ ਇਹ ਵੀ ਸੁੱਖ ਸੁੱਖਾਂ ਨਾਲ ਲੰਘ ਗਿਆ ਤੇ ਭੋਗ ਪੈਣ ਲੱਗਾ, ਹੁਣ ਮੈਂ ਬਚ ਰਹਾਂਗਾ। ਉਸ ਮੌਕੇ ਤੇ ਜਿਹੜਾ ਤਕਸ਼ਕ ਨਾਗ ਸੀ ਉਹ ਵੀ ਆਇਆ ਮਾਰਨ ਵਾਸਤੇ, ਤੇ ਧਨੰਤਰ ਵੈਦ ਉਹਦੀ ਸਹਾਇਤਾ ਕਰਨ ਵਾਸਤੇ ਆਇਆ। ਸੋ ਰਸਤੇ ਵਿੱਚ ਹੀ ਮਿਲ ਪਏ ਤੇ ਇੱਕ ਦੂਜੇ ਨੂੰ ਪੁੱਛਣ ਲੱਗੇ, ਧਨੰਤਰ ਨੇ ਪੁੱਛਿਆ ਤਕਸ਼ਕ ਤੂੰ ਕਿੱਧਰ ਚੱਲਿਆ? ਕਹਿੰਦੇ ਮੈਂ ਪ੍ਰਿਸ਼ਟ ਨੂੰ ਮਾਰਨ। ਕਹਿੰਦੇ ਤੂੰ ਕਿੱਧਰ ਚੱਲਿਆ? ਮੈਂ ਕਹਿੰਦਾ ਮੈਂ ਉਹਨੂੰ ਬਚਾਉਣ। ਫਿਰ ਕਹਿੰਦੇ ਝਗੜਾ ਲੜਾਈ ਤਾਂ ਮੁਕਾਬਲਾ ਤਾਂ ਆਪਣਾ ਹੀ ਹੈ ਫਿਰ ਤੁਹਾਡਾ, ਮੈਂ ਮਾਰਨਾ ਤੂੰ ਬਚਾਉਣਾ। ਕਹਿੰਦੇ ਹਾਂ ਗੱਲ ਤਾਂ ਫਿਰ ਇਹੀ ਹੈ। ਕਹਿਣ ਲੱਗੇ ਆਪਾਂ ਇੱਥੇ ਹੀ ਆਪਣੀ ਤਾਕਤ ਅਜ਼ਮਾਈ ਕਰਕੇ ਵੇਖ ਲਈਏ, ਜ਼ੋਰ ਵੇਖ ਲਈਏ ਇੱਕ ਦੂਜੇ ਦਾ ਕਿੰਨਾ ਹੈ। ਕਹਿੰਦੇ ਆ ਵੇਖ ਲੈ, ਫਿਰ ਦੱਸ ਤਕਸ਼ਕ ਤੇਰੇ ਵਿੱਚ ਕਿੰਨੀ ਇੱਕ ਸ਼ਕਤੀ ਹੈ। ਸੋ ਕਹਿੰਦੇ ਇੱਕ ਸੁੱਕਾ ਪਿੱਪਲ ਸੀ, ਉਹਦੇ ਉੱਪਰ ਲੱਕੜਾਂ ਵੱਢ ਰਿਹਾ ਸੀ। ਇਹਨੇ ਜਦੋਂ ਫੁਕਾਰਾ ਮਾਰਿਆ ਸਮੇਤ ਲੱਕੜਹਾਰੇ ਦੇ ਸਾਰਾ ਪਿੱਪਲ ਸਾੜ ਕੇ ਸੁਆਹ ਕਰ ਦਿੱਤਾ। ਕਹਿਣ ਲੱਗੇ ਮੈਂ ਇਹ ਮੇਰੀ ਸ਼ਕਤੀ, ਹੁਣ ਤੂੰ ਆਪਣੀ ਤਾਕਤ ਵਿਖਾ। ਇਹਨੇ ਐਸੀ ਔਸ਼ਧੀ ਦਵਾਈ ਉਹਦੇ ਉੱਪਰ ਛਿੜਕੀ, ਉਹ ਪਿੱਪਲ ਅੱਗੇ ਤਾਂ ਸੁੱਕਾ ਸੀ ਸਗੋਂ ਹਰਾ ਭਰਾ ਹੋ ਗਿਆ, ਤੇ ਲੱਕੜਹਾਰਾ ਵੀ ਜਿਉਂਦਾ ਹੋ ਗਿਆ। ਇਹ ਜਦੋਂ ਜਿਉਂਦਾ ਹੋ ਗਿਆ, ਕਹਿਣ ਲੱਗਾ ਮੇਰੀ ਤਾਕਤ ਇਹ ਹੈ। ਕਹਿੰਦੇ ਤੇਰੀ ਤਾਕਤ ਕਿੱਥੋਂ ਤੱਕ ਚੱਲਦੀ ਹੈ? ਕਹਿੰਦੇ ਜਿੱਥੋਂ ਤੱਕ ਮੇਰੀ ਨਿਗਾਹ ਜਾਵੇ, ਜਿਹੜੀ ਚੀਜ਼ ਮੇਰੀ ਨਿਗਾਹ ਪੈ ਜਾਵੇ ਨਾ, ਉਹ ਮੈਂ ਮਰੇ ਹੋਇਆਂ ਨੂੰ ਸੜਿਆ ਹੋਇਆ ਨੰਗਾ ਬਸ ਲੱਗ ਗਿਆ ਪਤਾ, ਚੱਲ ਹੁਣ ਅੱਗੇ ਚੱਲੀਏ। ਸੋ ਅੱਗੇ ਜਾ ਕੇ ਆਪਣੇ ਰੂਪ ਮਿਟਾ ਕੇ ਜਿੱਧਰ ਦੀ ਜਾਣਾ ਸੀ ਇਹਨੇ ਧਨੰਤਰ ਵੈਦ ਨੇ, ਅੱਗੇ ਰਸਤੇ ਦੇ ਵਿੱਚ ਇਹ ਸਵੇਰੇ ਦੀ ਖੁੰਡੀ ਬਣ ਕੇ ਨਿਗਾਹ ਹੋਇਆ। ਸੋ ਜਦੋਂ ਉਸਦੇ ਕੋਲ ਲੰਘਣ ਲੱਗਾ ਅੱਗੇ, ਜਿਹੜਾ ਪੁਲ ਬਣਾਇਆ ਸੀ ਜਿਸ ਦੇ ਉੱਪਰ ਤੇ ਜਾਣਾ ਸੀ, ਗੰਗਾ ਦੀਆਂ ਲਹਿਰਾਂ ਵਿੱਚ ਬਣਿਆ ਸੀ ਮਕਾਨ, ਸੋ ਉੱਥੇ ਕੋਲ ਪਹੁੰਚ ਗਿਆ, ਉੱਥੇ ਦੀ ਗਿੱਛੀ ਦੇ ਵਿੱਚ ਪਿਛਲੇ ਪਾਸੇ ਫੁਰਕ ਹੋ ਗਈ। ਸੋ ਇਹਨੇ ਉਹ ਸੋਟੀ ਫੜ ਲਈ ਚੰਗੀ ਸੋਹਣੀ ਸਵੇਰੇ ਦੀ ਜਾਣ ਕੇ ਹੱਥ ਚ ਪਕੜ ਕੇ ਤੇ ਉਹਦੇ ਨਾਲ ਪਿੱਛੋਂ ਖਾਰਜ ਕਰਨ ਲੱਗਾ। ਜਦੋਂ ਫੁਰਕਣ ਲੱਗਾ ਸੀ ਉਹ ਤਕਸ਼ਕ ਨਾਲ, ਉਹਨੇ ਕੰਡ ਦੇ ਪਿੱਛੇ ਉਹ ਆਪਣਾ ਡੰਗ ਮਾਰਿਆ। ਜੇ ਹੁਣ ਸਾਹਮਣੇ ਹੋਵੇ ਤੇ ਫਿਰ ਤਾਂ ਬਚਾ ਸਕਦਾ ਸੀ, ਧਨੰਤਰ ਆਪਣੀ ਮੌਤ ਆਪ ਹੀ ਤਕਰੀਬਨ ਦੱਸ ਬੈਠਾ ਸੀ। ਸੋ ਇਹ ਹੁਣ ਨਿਗਾਹ ਜਿਹੜਾ ਮੇਰਾ ਮਾਸ ਖਾਊਗਾ ਉਹਦੇ ਵਿੱਚ ਵੀ ਸ਼ਕਤੀ ਹੋ ਜਾਵੇ। ਜਦੋਂ ਇਹਦੇ ਚੇਲੇ ਦਾ ਮਾਸ ਖਾਣ ਲੱਗੇ ਤੇ ਕੋਲ ਤਕਸ਼ਕ ਕਹਿੰਦਾ ਕਦੇ ਗੁਰੂਆਂ ਦਾ ਮਾਸ ਵੀ ਕਿਸੇ ਨੇ ਖਾਧਾ? ਇੰਨਾ ਅਪਰਾਧ ਕਰਨ ਲੱਗੇ ਜੀ ਇਹ ਮਾਸ ਕਿੱਥੇ ਲਾਓਗੇ? ਉਹਨਾਂ ਨੇ ਖਾਧਾ ਨਾ, ਜੇ ਖਾ ਰਹੇ ਨੇ ਸ਼ਾਇਦ ਹੋਰ ਵੀ ਕੋਈ ਬਣ ਜਾਂਦੇ। ਸੋ ਇਹ ਜਿਹੜਾ ਅਨੰਤਰ ਸੀ ਇਹਨੂੰ ਰਾਹ ਦੇ ਵਿੱਚ ਤਕਸ਼ਕ ਨੇ ਮਾਰ ਦਿੱਤਾ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੜੀ ਬੂਟੀ ਜੇ ਜੀਵੀ ਹੈ ਕਿ ਉਹ ਮਰਿਆ ਤਨੰਤਰ, ਜੇ ਇਹ ਉਹ ਦਵਾਈਆਂ ਬੂਟੀਆਂ ਨਾਲ ਹੀ ਜਿਉਂਦੇ ਰਹੀਏ ਤਾਂ ਤਨੰਤਰ ਵੈਦ ਭਲਾ ਕਿਉਂ ਮਰਦਾ? ਉਹਨੂੰ ਵੀ ਸੀ ਮਰਨਾ ਚਾਹੀਦਾ। ਉਹ ਤਨੰਤਰ ਵੈਦ ਕਹਿੰਦੇ 14 ਰਤਨਾਂ ਵਿੱਚੋਂ ਨਿਕਲਿਆ, ਸਮੁੰਦਰ ਵਿੱਚੋਂ, ਇਹ ਦੁਨੀਆਂ ਨੂੰ ਵਾਸਤੇ ਵੱਡਾ ਪਾਰੀ ਕੇ ਹਕੀਮ ਸੀ, ਇਲਾਜ ਕਰਨ ਵਾਲਾ ਸੀ, ਦਵਾਈ ਦੇਣ ਵਾਲਾ ਸੀ, ਪਰ ਜੇ ਇਹਨਾਂ ਨੂੰ ਦਵਾਈਆਂ ਬੂਟੀਆਂ ਨਾਲ ਹੀ ਕੋਈ ਜਿਉਂਦਾ ਰਹੇ ਤਾਂ ਫਿਰ ਤਨੰਤਰ ਨੂੰ ਨਹੀਂ ਸੀ ਮਰਨਾ ਚਾਹੀਦਾ। ਮੌਤ ਤੇ ਜ਼ਿੰਦਗੀ ਵਾਹਿਗੁਰੂ ਦੇ ਵੱਸ ਹੈ। ਜਿਸ ਨੂੰ ਮਾਰਨਾ ਚਾਹੇ ਵਾਹਿਗੁਰੂ, ਉਹਨੂੰ ਕੋਈ ਬਚਾ ਨਹੀਂ ਸਕਦਾ। ਜਿਸ ਨੂੰ ਬਚਾਉਣਾ ਚਾਹੇ ਵਾਹਿਗੁਰੂ, ਉਹਨੂੰ ਕੋਈ ਮਾਰ ਨਹੀਂ ਸਕਦਾ। ਸੋ ਐਵੇਂ ਬੰਦਾ ਮਨ ਵਿੱਚ ਮਾਣ ਕਰਦਾ, ਹੰਕਾਰ ਕਰਦਾ, ਉਹ ਜਿੱਠਾ ਹੈ। ਸੋ ਇਸ ਤਰੀਕੇ ਨਾਲ ਜਦੋਂ ਇਹ ਤਨੰਤਰ ਤਾਂ ਮਰ ਗਿਆ, ਹੁਣ ਅੰਦਰ ਲੰਗਰਾ ਇਹਨੇ ਪ੍ਰਿਸ਼ਤ ਨੇ ਜਾਵੇ ਕਿਹੜੇ ਤਰੀਕੇ ਨਾਲ? ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ ਸਨ ਤੇ ਰਾਜੇ ਨੂੰ ਭੇਟ ਕਰਨ ਵਾਸਤੇ। ਇਹ ਇੱਕ ਛੋਟਾ ਜਿਹਾ ਕਿਰਮ ਬਣ ਕੇ, ਇੱਕ ਛੋਟਾ ਜਿਹਾ ਮੱਛਰ ਤੋਂ ਵੀ ਛੋਟਾ ਆਕਾਰ ਆਪਣਾ ਧਾਰ ਕੇ ਇਹ ਫੁੱਲਾਂ ਦੇ ਗੁਲਦਸਤੇ ਵਿੱਚ ਬਹਿ ਗਿਆ। ਜਦੋਂ ਅੰਦਰ ਲੈ ਕੇ ਗਏ, ਰਾਜੇ ਨੇ ਜਦੋਂ ਸੁੰਘਣ ਵਾਸਤੇ ਦਾਸਾਂ ਦੇ ਨੇੜੇ ਕੀਤਾ, وہ چھوٹا جہا جا بڑے چھوٹا جہا کار والا ناسا جو پہنچ کر گیا اندر جا کے ڈنگ مار کے پریشت راج مار دیا. سو این جتن کرنے تو بھی وہ نہیں سی بچ سکیا. ہزور سچے پاتشاہ کو اتنے ساکھی فرما ہیں
بہت جتن کرتا بلوانت کاری.
اج کل کے کئی بدھی جیو جہے نے وہ کہہ رہے ساکھیاں نہیں ہونیا چاہیے کتھا وچ. سو انہوں ویر میں پوچھتا بڑے آدم کے نال کہ یہ ساکھیاں لکھیا ہوئی نے یہ پڑھیے نا یہ ساکھیاں سنائیے نا. یہ مرگی ہرنی کا پرتک پرسنگ لکھیا ہوا ہے کہ جنوب پرمیشر بچا وہ مر نہیں سکتی. پھر یہ گل دسی نہیں جی کہہ رہی ہے ہرنی نہیں مرتی. سو جنہ کو مرضی زور لا لو جی ساری ساکھی نہ سنا ہوئی ہرک کہہ رہے ہو گیا میں مار دینا مرے گی پلا کیوں مرتی ہے نہ ساکھی سنا پڑے گی کیونیں پرمیشر سہایتا کرتا ہے کوئی یوکتی ڈنگ طریقہ بنا مرتا کیونیں ہے. سو جتن کیتیا تو بھی منوک کیونیں مر جاتا ہے وہ ساکھی ہزور سچی پاتشاہ نے آپ فرمائی ہے. ساڈا مان پوڑ واسطے متا مان کریے اِسی جیوے رہ سکتے ہیں. سو جور نہ جیون مرن نہ جور نہ تو کوئی جور نہ آ کے مار ہی سکتا ہے تو نہ کوئی اپنے جور دے نال جیوندا ہی رہ سکتا ہے. واحد دے واسطے سب کچھ. سو فرماؤندے ہیں آپ
بہت جتن کرتا بلوانت کاری.
بہت جتن کر لگا سی بڑا بل والا راجا پریشت نے بڑا جتن کیتا. یہ کاری دوائی کرنے والا بھی بڑا بل والا بل والا ترنتر ویپ نے بلایا سی. کاری نام دوائی کا ہے سنتوں یہ بتاوا کاری جت ہوم ہے گرب دیواری. کاری نام دوائی کا ہے. سو دوائی کرنے واسطے علاج کرنے واسطے بڑا بل والا ترنتر بلایا. بہت یتن کیتے راجے نے
سیونت سورا چتر دس ہے
اسی مکان کے محلوں کے چتر دس ہے چار چفیری چون دسا چار چفیری سیوا کرتے سی سور میں شتر پکڑ کر کے چار پھر بڑا پہرا دے رہے سن کہ کسی نے اتنے نیڑے نہیں آؤ دینا.
مکھان بسنت اچا پھر
یہ بڑے اوکھے تھان سے وستا سی اوکھے تھان سے کتنے جا کے محل بنایا گنگا دیا نہرا اتنے بلا کہڑا چلا جائے گا. اس بھی مکان جہاں بنایا سی اچھی منزل اچھے تھان سے یہ جا کے وس رہا سی رہ رہا سی جا پریشت راجا ہے. بڑے اوکھے تھان سے انہیں گنگا دیا نہرا مکان بنایا اس اچھی تھان سے یہ وس رہا
سمرنت مرن کدانچ
یہ کدے بھی موت یاد نہیں سی کرتا کہ موت کتوں آ جائے جگڑ مینو اتنا جتن ہے اتنا پربندھ ہے میرے کو ترنتر ورگے ویل سور میں بڑے بھاری نیڑے نہیں ہور کوئی آ سکے گا. یہ جڑا موت چیت نہیں سی کرتا کہ ستواں دن یہ بھی ہوں لنگ جائے گا.
انت آگیا بھگوان پورک ہے
جب آگیا ہو جائے نا بھگوان پورک اکال پورک واحگرو کا ہو جائے حکم چیری آئی چل نہ کام جب آ جائے نا چیٹھی حکم پرمیشر والوں پھر کوئی چل نہیں
ہوتا.
وڈے وڈے جڑے بل والے راجے نے جنہوں کو فوجیاں نے ترنتر ورگے واحد نے سو انہوں نے ایک چھوٹی جی کیڑی جہی وہ بھی ساس اکرک سے وہ سواسن چھوٹی جی کیڑی بھی کھچ لیں گی سکا دینی ہے ناش کر دینی ہے پران کھچ کے سماپت کر دینی ہے. اس واسطے مان نہیں کدے بھی کرنا کہ اسی شاید مران گے نہ. وڈے وڈے جہے سی ہرناکش ورگے جنہیں اٹھ اٹھ وار لائے سی نہ دنے مرا نہ رات مرا نہ اندر مرا نہ باہر مرا نہ دھرتی سے نہ آکاش نہ 84 لاکھ جون میں مجھے کوئی مارے نہ کوئی شستر جاتی مار سکے وہ بھی مر گئے. تے راون ورگے بچارے ہور بڑے سو کون ہے جہاں بچ سکیا. لکمان ورگے حکیم بچارے سو ہور بڑے افلاطو ورگے جنہ نے جب موت آئی تو اپنے ورگے کئی افلاطو نے بنا لیتے شکتی سی. سو جب موت آئی تو حیران ہو گئے پوچھے افلاطو کون ہے سارے کہنا سی افلاطو. سو کنا تے کول خزانہ کنی فوج سب گن کے دسی جان موت حیران ہو کے مڑ کے دھرمراجا نو کہن گی اتنے تو افلاطو کا ایک بڑا پاری جفا بیٹھا ہے میں تو پتا نہیں لگتا میں کیا کتنے ہور افلاطو نہ مارا وا. سو تھی میرے دسو اصل افلاطو کہڑا میں انہوں مار کے آوا کہن گے یہ موت وہ بڑا مان ہے اور ایک شکتی سی اپنی ہور اور دیہ بنا دی ہوں جب جاوے تو جا کے کہہ دیں بڑی سوہنیا شکل بنائی نے اور تھوڑا جہا گاہ ہو کے کہہ دیں تو نک نہیں ٹھیک ہے نہ کن نہیں ٹھیک جب تہے گی وہ آپ بول پائے گا وہ گردن مروڑ لگی کہ چنگی گل ہے. اسی طرح ہوا جب جا کے موت کہنے لگی آ بڑی سوہنیا شکل کڑی نے قربان جاوا میں ایسے اس براؤن واسطے چتےرے تو پھر کہنے لگی یہ نک تھوڑا جہا اچا نہیں رکھا یہ کن جہاں نے پورا ٹھیک نہیں یہ چہرہ جہا جہاں چاہیے سی یہ ٹھیک نہیں بنیا. بول پیا اصل افراد کہنے لگا کون ہے میری بنا تو نندر ماری ਜਾਂ ਰੱਬ ਦੀ ਬਣਾਈ ਨੂੰ ਜਾ ਕੇ ਲਿੰਦ ਲੱਗੇ ਅੱਛਾ ਤੇਰੀ ਭਾਲ ਵਿੱਚ ਹੀ ਸੀ ਜਦਕਿ ਉੱਥੇ ਗਰਦਨ ਮਰੋੜ ਕੇ ਮਾਰ ਕੇ ਲੈ ਗਈ ਸੀ। ਇਸ ਵਾਸਤੇ ਵੱਡੇ ਵੱਡੇ ਜਿਹੜੇ ਉਹ ਨਾ ਰਹਿ ਸਕੇ ਉਹਨੇ ਵਿਚਾਰਾ ਜਿਹੜਾ ਮਾਣ ਕਰੇ ਕਿ ਮੈਂ ਸਦਾ ਇੱਥੇ ਟਿਕਿਆ ਰਹਾਂਗਾ।
ਸਬਦਮ ਰਤਮ ਹਿਤਮ ਮਾਇਆ
ਮਾਇਆ ਜੀ। ਸੋ ਸਾਨੂੰ ਚਾਹੀਦਾ ਕੀ ਹੈ? ਪਹਿਲਾ ਇਹ ਪ੍ਰਸੰਗ ਆਇਆ ਕਿ ਜਿਹਦਾ ਜਿਸਦਾ ਰੱਬ ਰੱਖ ਉਹਨੂੰ ਮਾਰ ਨਹੀਂ ਪੁੱਛ ਸਕਦਾ। ਦੂਜਾ ਹੈ ਜਿਸ ਨੂੰ ਵਾਹਿਗੁਰੂ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਸਾਨੂੰ ਕੀ ਕਰਨਾ ਚਾਹੀਦਾ? ਹਜ਼ੂਰ ਕਹਿੰਦੇ ਸਬਦੰਗ ਰਤਨ। ਸੋ ਤੁਹਾਨੂੰ ਚਾਹੀਦਾ ਭਾਈ ਗੁਰੂ ਕੇ ਸ਼ਬਦ ਦੇ ਨਾਲ ਪ੍ਰੇਮ ਕਰੋ, ਆਪਣੇ ਮਨ ਨੂੰ ਗੁਰੂ ਕੇ ਸ਼ਬਦ ਵਿੱਚ ਰੰਗੋ। ਹੋਰ ਕੋਈ ਰੰਗ ਨਾ ਚਾਹੁੰਦੇ ਹੋ? ਲਾਲ ਰੰਗ ਕਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਇਹਨਾਂ ਲਾਗਾ ਧਾਗਾ। ਸ਼ਬਦ ਦੇ ਨਾਲ ਰਤਨ ਪ੍ਰੇਮ ਕਰੋ। ਸੋ ਹਿਤੰਗ ਮਾਇਆ ਤੇ ਹਿਤ ਕਰੋ, ਪ੍ਰੇਮ ਕਰੋ ਜਿਹੜਾ ਮਾਇਆ ਕਿਰਪਾ ਕਰਨ ਵਾਲਾ ਵਾਹਿਗੁਰੂ ਉਹਦੇ ਨਾਲ। ਵਾ ਅਥਵਾ ਹਿਤੰਗ ਮਾਇਆ ਦੂਸਰਿਆਂ ਤੇ ਮਾਇਆ ਕਿਰਪਾ ਕਰਨ ਦੇ ਵਿੱਚ ਹਿਤ ਕਰੋ, ਕਿਰਪਾ ਕਰਨ ਟਲੋ ਦੂਸਰਿਆਂ ਤੇ। ਜੇ ਕੋਈ ਦੁਖੀ ਹੈ, ਜੇ ਕੋਈ ਅਣਜਾਣਿਆ, ਕੋਈ ਦਬਾਇਆ ਵਿਚਾਰਾ, ਕੋਈ ਅਤਿਅੰਤ ਤਰਸਯੋਗ ਕਿਸੇ ਦੀ ਹਾਲਤ ਹੈ, ਤਾਂ ਉਸ ਤੇ ਕਿਰਪਾ ਕਰਨ ਦਾ ਹਿੱਤ ਕਰੋ। ਸੋ ਉਸ ਤੇ ਤਰਸ ਕਰੋ, ਟਲੋ ਉਹਦੇ ਉੱਪਰ, ਦੁਖੀ ਨੂੰ ਵੇਖ ਕਰਕੇ ਤਰਸ ਕਰੋ, ਉਸ ਤੇ ਕਿਰਪਾ ਕਰਨ ਦੇ ਵਿੱਚ ਹਿੱਤ ਕਰੋ।
ਕੀਰਤਨ ਕਲੀ ਕਰਮ ਕਰਤਾ।
ਸੋ ਕਲੀ ਕਲਯੁਗ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਕੀਰਤਨ ਭਗਤੀ ਹੈ ਨਾ, ਇਹ ਕਰਮ ਜਿਹੜਾ ਨਾ, ਇਹ ਕਿਰਤਵਾ, ਇਹ ਕਰਨੇ ਯੋਗ ਹੈ। ਕਲਯੁਗ ਦੇ ਵਿੱਚ ਸਭ ਤੋਂ ਮੁਖੀ ਕਰਮ ਕਰਨੇ ਯੋਗ ਕੀ ਹੈ? ਸੋ ਕੀਰਤਨ ਕਲੀ ਕਰਮ ਕਿਰਤਵਾ। ਕਲੀ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਵਾਹਿਗੁਰੂ ਦਾ ਕੀਰਤਨ ਭਗਤੀ ਕਰਨੀ ਹੈ ਨਾ, ਇਹ ਜਿਹੜਾ ਕਰਮ ਹੈ ਨਾ, ਇਹ ਕਿਰਤਵਾ, ਇਹ ਕਰਨੇ ਯੋਗ ਹੈ। ਹੇ ਗੁਰਸਿੱਖ ਤੁਆ ਤੇਰੇ, ਇਹ ਤੇਰੇ ਕਰਨੇ ਯੋਗ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਨਾ ਧਿਆਨਾ। ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰੋ, ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ ਕਰੋ, ਸ਼ਬਦ ਵਿੱਚ ਮਨ ਨੂੰ ਰੰਗੋ, ਦੂਸਰਿਆਂ ਤੇ ਕਿਰਪਾ ਕਰਨ ਦੇ ਵਿੱਚ ਹਿੱਤ ਕਰੋ, ਤੇ ਕਲਯੁਗ ਦੇ ਸਮੇਂ ਦੇ ਵਿੱਚ ਵਾਹਿਗੁਰੂ ਦੀ ਕੀਰਤਨ ਭਗਤੀ ਦੀ ਕਿਰਤ ਕਰਿਆ ਕਰੋ, ਇਹ ਕਰਨੇ ਯੋਗ ਹੈ।
ਮਿਟੰਤ ਤਤਰਾ ਗਤ ਪਰਮ ਮੋਹੰ।
ਸੋ ਮਿਟ ਜਾਣਗੇ ਫਿਰ ਤਤਰਾ, ਤੇਰੇ ਤਾਈਂ ਜਿਹੜੇ ਗਤ ਪ੍ਰਾਪਤ ਹੋਣ ਵਾਲੇ ਨੇ ਨਾ, ਪਰਮ ਤੇ ਮੋਹ, ਇਹ ਸਭ ਨਾਸ ਹੋ ਜਾਣਗੇ। ਤਤਰਾ ਤੇਰੇ ਤਾਈਂ ਜਿਹੜੇ ਆ ਕੇ ਗਤ ਪ੍ਰਾਪਤ ਹੋਣ ਵਾਲੇ ਨੇ ਨਾ, ਤੇਰੇ ਤਾਈਂ ਪਰਮ ਤੇ ਮੋਹ, ਇਹ ਸਾਰੇ ਮਿਟ ਜਾਣਗੇ। ਪਰਮ ਤੇ ਮੋਹ ਸਭ ਤੇਰੇ ਨਿਵਿਰਤ ਹੋ ਜਾਣਗੇ, ਜੇ ਕੀਰਤਨ ਭਗਤੀ ਕਰੇ, ਜੇ ਸ਼ਬਦ ਵਿੱਚ ਮਨ ਨੂੰ ਰੰਗਣਾ ਕਰੇ।
ਭਗਵਾਨ ਰਮਨ ਸਰਬੱਤਰ ਥਾਮਿਆਂ।
ਇਹ ਚੇਤੇ ਕਰਕੇ ਭਗਵਾਨ ਪਰਮੇਸ਼ਰ ਜਿਹੜਾ ਨਾ, ਉਹ ਰਮਨ ਵਿਆਪਕ ਹੋ ਰਿਹਾ ਸਭ ਥਾਵਾਂ ਤੇ, ਸਭ ਥਾਵਾਂ ਤੇ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਇਹ ਵੀ ਨਾਲ ਦਿਸਿਆ ਕਰ ਆਪਣੇ ਮਨ ਵਿੱਚ।
ਰਿਸ਼ਟ ਤੋਯੰ ਅਮੋਘ ਦਰਸ਼ਨ।
ਫਿਰ ਉਹ ਕਿਰਪਾ ਭਰੀ ਨਿਗਾਹ ਕਰੇਗਾ ਤੇਰੇ ਉੱਪਰ, ਤੇਰੇ ਉੱਪਰ ਦ੍ਰਿਸ਼ਟੀ ਕਰੇਗਾ, ਤੇ ਉਸ ਤੇ ਫਿਰ ਦਰਸ਼ਨ ਹੋਣਗੇ ਤੈਨੂੰ ਅਮੋਘ ਸਫਲੇ, ਫਿਰ ਤੈਨੂੰ ਸਫਲਾ ਦਰਸ਼ਨ ਵਾਹਿਗੁਰੂ ਦਾ ਹੋਵੇਗਾ। ਉਹ ਕਿਰਪਾ ਭਰੀ ਨਿਗਾਹ ਤੇਰੇ ਤੇ ਕਰਕੇ ਤੈਨੂੰ ਸਫਲੇ ਦਰਸ਼ਨ ਬਖਸ਼ੇਗਾ, ਫਿਰ ਤੂੰ ਨਿਹਾਲ ਹੋ ਜਾਵੇਗਾ।
ਸੰਤ ਸਾਧ ਰਸਨਾ।
ਉਹ ਸਾਧੂਆਂ ਦੀ ਰਸਨਾ ਤੇ ਵੀ ਵਸਦਾ ਹੈ, ਸਾਧੂਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ, ਸਾਧੂਆਂ ਦੀ ਨਿਗਾਹ ਵਿੱਚ ਵੀ ਵਸਦਾ, ਨੇਤਰਾਂ ਵਿੱਚ ਵੀ, ਸਾਧੂਆਂ ਦੇ ਚਰਨਾਂ ਵਿੱਚ ਵੀ ਵਸਦਾ ਹੈ। ਇਹ ਚਾਰ ਥਾਂ ਵਾਹਿਗੁਰੂ ਦੇ ਵਸਣ ਦੇ, ਪ੍ਰਭ ਜੀ ਵਸਾ ਸਾਧ ਦੀ ਰਸਨਾ, ਜਵਾਨ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਨੇਤਰਾਂ ਨਾਲ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ, ਹਿਰਦੇ ਵਿੱਚ ਵੀ ਵਾਹਿਗੁਰੂ ਤੱਕਦੇ ਹਨ। ਸੋ ਇਸ ਵਾਸਤੇ ਸੋ ਸਾਧ ਸੰਗਤ ਵਿੱਚ ਮਿਲ ਕਰਕੇ ਰਸਨਾ ਤੇ ਉਸ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ ਕਰ।
ਹਰ 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 ਹਰੇ।
ਸੋ ਸੰਤਾਂ ਦੀ ਰਸਨਾ ਤੇ ਵਾਸਤਾ ਕਿਵੇਂ ਹੈ ਜੀ? ਕਹਿੰਦੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਾਰਕ ਹਰੀ ਪਰਮੇਸ਼ਰ।
ਨਾਨਕ ਪ੍ਰਮ ਜਾਪ ਜਪਨਾ।
ਉਹ ਸਪ੍ਰਿੰਗ ਪਿਆਰੇ ਦਾ ਜਾਪ ਉਹ ਬੈਕਰੀ ਦੁਆਰਾ ਵੀ ਜਪਦੇ ਨੇ, ਜਵਾਬ ਨਾਲ ਬੋਲ ਕੇ ਉੱਚੀ ਮਤਮਾ ਦੁਆਰਾ, ਕੰਠ ਵਿੱਚ ਬਸੰਤੀ ਤੇ ਪਰਾ ਦੁਆਰਾ, ਕਿਉਂ ਬਾਣੀਆਂ ਦੁਆਰਾ ਹੀ ਉਸ ਪਰਮੇਸ਼ਰ ਪਿਆਰੇ ਦਾ ਨਾਮ ਜਪਦੇ ਹਨ। ਸੋ ਉਹਨਾਂ ਦੇ ਨਾਲ ਮਿਲ ਕੇ ਤੂੰ ਵੀ ਰਸਨ ਨਾਲ ਪਰਮੇਸ਼ਰ ਦਾ ਨਾਮ ਜਪ, ਵਾਹਿਗੁਰੂ ਦੀ ਹੋਵੇਗੀ ਕਿਰਪਾ ਭਰੀ ਨਿਗਾਹ, ਸਭਰੇ ਦਰਸ਼ਨ ਹੋ
ਜਾਣਗੇ।
ਇਹ ਸਾਨੂੰ ਆਗਿਆ, ਇਹ ਸਾਨੂੰ ਕਰਨਾ ਚਾਹੀਦਾ ਹੈ। ਹਾਂ ਅਸੀਂ ਸਭਰੇ ਹਾਂ, ਹੋਰ ਅੱਗੇ ਨਹੀਂ ਤਾਂ ਦੱਸਦੇ ਹਨ।
ਘਟਾਂਤ ਰੂਪੰ ਘਟਾਂਤ ਦੀਪੰ।
ਬਾਕੀ ਸਭ ਚੀਜ਼ਾਂ ਘਟਦੀਆਂ ਨੇ, ਇਹ ਜਿਹੜਾ ਰੂਪ ਜਿਸ ਦਾ ਮਾਣ ਕਰਦਾ ਘਟਦਾ ਜਾ ਰਿਹਾ ਜੀ, ਨਹੀਂ ਇਹਨੇ ਸਦਾ ਕਾਇਮ ਰਹਿਣਾ, ਇਹਦੀ ਉਮਰ ਘਟਦੀ ਜਾ ਰਹੀ ਹੈ। ਸੋ ਦੀਪੰ ਜਿਹੜੇ ਤੇ ਅੱਖਾਂ ਦੀ ਜੋਤ ਹੈ ਨਾ, ਦੂਰ ਤੱਕ ਵੇਖ ਲੈਂਦਾ, ਇਹ ਵੀ ਘੱਟ ਜਾਵੇਗੀ, ਨਾਸ ਹੋ ਜਾਵੇਗੀ ਤੇ ਘਟਦੀ ਜਾ ਰਹੀ ਹੈ ਤੇਰੀ ਨਿਗਾਹ ਵੀ। ਰੂਪ ਵੀ ਜਿਹੜੇ ਨੇ ਬੜੇ ਸੁੰਦਰ ਕੇ ਘੱਟ ਜਾਣਗੇ, ਘਾਟੇ ਵਾਲੇ ਨੇ ਘਟਦੇ ਜਾ ਰਹੇ ਹਨ। ਸੱਤਾਂ ਦੀਪਾਂ ਦੀ ਧਰਤੀ ਵੀ ਜਿਹੜੀ ਹੈ, ਅਥਵਾ ਦੀਪ, ਇੱਥੇ ਦੀਵਿਆਂ ਦਾ ਨਾਮ ਹੈ, ਜਿਹੜੇ ਕਿ ਨੇਤਰ ਹਨ ਇਹਨਾਂ ਦੀ ਨਿਗਾਹ ਵੀ ਤੇਰੀ ਘਟਦੀ ਜਾ ਰਹੀ ਹੈ, ਘਟ ਜਾਵੇਗੀ, ਘਟਣੇ ਵਾਲੀ ਹੈ।
ਘਟੰਤ ਰਵ ਸਸਿਅਰ ਨਖਿਅਤਰ ਗਗਨ,
ਰਵ ਸੂਰਜ ਵੀ, ਸਸਿਅਰ ਚੰਦਰਮਾ ਵੀ, ਸੋ ਨਖਿਅਤਰ ਤਾਰੇ ਵੀ, ਤੇ ਇਹਨਾਂ ਦੇ ਰਵ ਤੇ ਸਸੀ ਚੰਦਰਮਾ ਤੇ ਸੂਰਜ ਦੇ ਅਰੇ ਦੁਸ਼ਮਣ ਜਿਹੜੇ ਰਾਹੂ ਤੇ ਕੇਤੂ, ਉਹ ਵੀ ਨਖਿਅਤਰ ਤਾਰੇ ਵੀ, ਗਗਨ ਆਕਾਸ਼ ਵੀ, ਇਹ ਸਭ ਘਟ ਜਾਣਗੇ, ਅੰਤ ਨੂੰ ਸਮਾਪਤ ਹੋ ਜਾਣਗੇ। ਇਹਨਾਂ ਨੇ ਸਦਾ ਕਾਇਮ ਨਹੀਂ ਰਹਿਣਾ, ਇਹਨਾਂ ਦੀ ਵੀ ਉਮਰ ਹੈ, ਅਵਸਥਾ ਹੈ, ਹੁਕਮ ਵਿਚ ਨੇ, ਅੰਤ ਨੂੰ ਸਮਾਪਤ ਹੋ ਜਾਣਗੇ, ਕਰਦੀ ਜਾ ਰਹੀ ਹੈ ਇਹਨਾਂ ਦੀ ਉਮਰ ਵੀ।
ਘਟੰਤ ਬਸਦਾ ਗਿਰ ਤਰ ਸੇ ਖੰਡੰ,
ਕਰਦੀ ਜਾ ਰਹੀ ਹੈ ਬਸਦਾ ਧਰਤੀ ਵੀ, ਸੋ ਇਸੇ ਤਰ੍ਹਾਂ ਗਿਰ ਪਹਾੜ ਵੀ ਅੰਤ ਨੂੰ ਸਮਾਪਤ ਹੋ ਜਾਣਗੇ, ਵੱਡੇ ਵੱਡੇ ਤਾਰ ਦ੍ਰਿਸ਼ ਵੀ, ਤੇ ਇਹ ਤਿੰਨ ਲੋਕ ਵੀ, ਤੇ ਖੰਡ ਜਿਹੜੇ ਨੌ ਖੰਡ ਨੇ ਇਹ ਵੀ ਸਾਰੇ ਇਹ ਸਮਾਪਤ ਹੋ ਜਾਣਗੇ, ਅੰਤੋਂ ਘੱਟ ਜਾਣਗੇ, ਘੱਟਦੀ ਜਾ ਰਹੀ ਇਹਨਾਂ ਦੀ ਉਮਰੇ, ਘਾਟੇ ਵਿੱਚ ਹੀ ਸਾਰੇ ਜਾ ਰਹੇ ਹਨ।
ਘਟੰਤ ਲਲਨਾ ਸੁਤ ਪ੍ਰਾਤ ਹੀ ਤੰ,
ਲਲਨਾ ਜਿਹੜੀ ਸੁੰਦਰ ਤੇਰੀ ਇਸਤਰੀਆਂ ਨੇ ਜਿਸ ਨਾਲ ਮੋਹ ਕਰਦਾ, ਜਿਸ ਦਾ ਸਰੀਰ ਵੀ ਘੱਟਦਾ ਜਾ ਰਿਹਾ ਹੈ, ਸੋ ਸੁਤ ਤੇਰੇ ਪੁੱਤਰ ਵੀ, ਭਰਾ ਵੀ, ਹਿਤੂ ਵੀ ਜਿਹੜੇ ਤੇਰੇ, ਸਭ ਦੀ ਉਮਰ ਘੱਟਦੀ ਜਾ ਰਹੀ ਹੈ, ਇਹਨਾਂ ਨਾਲ ਮੋਹ ਅੰਤੋਂ ਘਾਟੇ ਬਣਦਾ ਹੀ ਹੈ, ਘੱਟ ਜਾਵੇਂਗੇ ਤੂੰ ਇਹਨਾਂ ਦਾ ਨਾਲ ਮੋਹ ਕਰਦਾ ਕਰਦਾ ਛੱਡ ਦੇ।
ਘਟੰਤ ਕਣਕ ਮਾਲਕ ਮਾਇਆ ਸਰੂਪ,
ਜਿਹੜਾ ਕਣਕ ਸੋਇਣਾ ਹੈ, ਸੋ ਇਹ ਵੀ ਘਟਦਾ ਜਾ ਰਿਹਾ ਹੈ, ਔਰ ਨਾਸ਼ ਹੋ ਜਾਵੇਗਾ। ਮਾਲਕ ਵੀ ਜਿਹੜੇ ਹਨ, ਮਾਇਆ ਦਾ ਜਿਹੜਾ ਸਰੂਪ ਹੈ ਇਹ ਵੀ ਜਾਣਨਾ ਕਰ, ਮਾਇਆ ਵੀ ਤੇ ਇਹ ਜਿਹੜਾ ਸਰੂਪ ਹੈ ਸਰੀਰ, ਇਹ ਵੀ ਸਾਰੇ ਘਟਦੇ ਜਾ ਰਹੇ ਹਨ, ਘਾਟੇ ਵਾਲੇ ਹਨ, ਇਹਨਾਂ ਦੀ ਉਮਰ ਵੀ ਘਟਦੀ ਜਾ ਰਹੀ ਹੈ, ਅੰਤ ਨੂੰ ਸਮਾਪਤ ਹੋ ਜਾਣਗੇ।
ਘਟੰਤ ਕੇਵਲ ਗੋਪਾਲ ਅਚੁੱਤ,
ਨਹੀਂ ਘਟਣ ਵਾਲਾ ਕੇਵਲ ਇੱਕੋ ਇੱਕ ਗੋਬਿੰਦ ਸਿੰਘ ਦੀ ਪਾਲਣਾ ਕਰਨ ਵਾਲਾ ਜਿਹੜਾ ਅਚੁੱਤ ਅਗੇੜ ਸਰੂਪ ਹੈ ਨਾ, ਉਹ ਨਹੀਂ ਇੱਕ ਘਟਣ ਵਾਲਾ ਵਾਹਿਗੁਰੂ। ਜਿਵੇਂ ਜਮਾਨ ਕੇ ਵਿਖਾ ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਦ ਹੈ, ਬਾੜ ਹੈ, ਨਾ ਘਾਟ ਬਾੜ ਹੋਤ ਹੈ।
ਆਸਰੰ ਨਾਨਕ ਸਾਧ ਜਾਨ,
ਜਾਂ ਆਸਰੰ ਇਸ ਕਾਇਮ ਰਹਿਣ ਵਾਲੀ, ਜਾਂ ਸਾਧ ਜਨ ਰੱਬ ਦੇ ਪਿਆਰੇ ਹਨ, ਫਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਫਿਰ ਹੋ। ਸੋ ਗੁਰੂ ਕੀ ਸਾਧ ਸੰਗਤ ਜਾਂ ਸਦਾ ਕਾਇਮ ਰਹਿਣ ਵਾਲੀ ਹੈ, ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਲੇ, ਜੀਵਤ ਪੇਖੇ ਜੀ ਨੇ ਹਰ ਹਰ ਧਿਆਇਆ। ਇੱਕ ਵਾਰੀ ਸਰੀਰ ਤਾਂ ਸ਼ਾਂਤ ਹੋਣਾ ਹੀ ਹੈ, ਪਰ ਉਹ ਚੇਤਨ ਬ੍ਰਹਮ ਦੇ ਵਿੱਚ ਮਿਲ ਕਰਕੇ ਉਹਨਾਂ ਦੀ ਜੋਤ ਉਹ ਸਦਾ ਵਾਸਤੇ ਅਮਰ ਹੋ ਜਾਂਦੀ। ਇਸ ਵਾਸਤੇ ਸਾਧੂ ਜਨ ਵੀ ਤੇ ਇੱਕ ਵਾਹਿਗੁਰੂ ਪਰਮੇਸ਼ਰ ਉਹ ਸਦਾ ਕਾਇਮ ਰਹਿਣ ਵਾਲਾ ਹੈ। ਇਸ ਵਾਸਤੇ ਸਾਧ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਵਿੱਚ ਸੁਰਤ ਜੋੜਿਆ ਕਰ, ਤੂੰ ਵੀ ਘਟਣ ਵਧਣ ਤੋਂ ਰਹਿਤ ਹੋ ਜਾਵੇ, ਇੱਕ ਰਸ ਪਰਮੇਸ਼ਰ ਵਿੱਚ ਮਿਲ ਕੇ ਪਰਮੇਸ਼ਰ ਰੂਪੀ ਹੋ ਜਾਵੇ। ਇਹ ਗੁਰੂ ਕੇ ਸਿੱਖਾ
ਨਹਿ ਬਿਲੰਬ ਧਰਮ ਬਿਲੰਬ ਪਾਪ,
ਜੀ ਮੈਂ ਉਹਦੇ ਜੁੜਾਂ ਕਿਵੇਂ ਇਹ ਦੱਸੋ। ਹਜ਼ੂਰ ਕਹਿੰਦੇ ਨਹਿ ਬਿਲੰਬ ਧਰਮ, ਭਾਈ ਧਰਮ ਪੁੰਨ ਕਰਨ ਲੱਗਿਆ ਨੀ ਕਦੇ ਦੇਰ ਕਰਨੀ ਚਾਹੀਦੀ। ਜੇ ਪੁੰਨ ਕਰਨਾ ਨਾ, ਜੇ ਚੰਗਾ ਕੰਮ ਕਰਨਾ, ਪਰਉਪਕਾਰ ਕਰਨਾ, ਭਜਨ ਸਿਮਰਨ ਕਰਨਾ, ਤਾਂ ਦੇਰ ਨਾ ਕਰੋ। ਜੇ ਦੇਰ ਕੀਤੀ ਤਾਂ ਸ਼ਾਇਦ ਇਹ ਮਨ ਤੇ ਵਿਗੜ ਜਾਵੇ। ਸਾਖੀ ਸੁਣਾਇਆ ਕਰਦੇ ਮਹਾਂਪੁਰਸ਼, ਇੱਕ ਸ਼ਾਹੂਕਾਰ ਸੀ, ਸੋ ਉਹ ਖਜੂਰਾਂ ਤੋੜਨ ਵਾਸਤੇ ਲਾਲਚੀ ਚ ਉਤਾਂਹ ਨੂੰ ਚੜ੍ਹਦਾ ਗਿਆ। ਉਤਾਂਹ ਨੂੰ ਇਸ਼ਾਰਾ ਸੀ ਉਸਦਾ, ਚੜ੍ਹਦਾ ਚੜ੍ਹਦਾ ਜਦੋਂ ਦੂਰ ਉਤਾਂਹ ਚਲਾ ਗਿਆ, ਸੋ ਉੱਤੋਂ ਜਦੋਂ ਥੱਲੇ ਨੂੰ ਵੇਖਿਆ ਤਾਂ ਬੜਾ ਡਰਿਆ, ਥੱਲੇ ਨੂੰ ਵੇਖਿਆ ਤਾਂ ਬੜਾ ਡਰਿਆ, ਪੈਰ ਪੀਤ ਹੋਇਆ, ਮਨੋਂ ਪ੍ਰਾਣ ਨਿਕਲਣ ਲੱਗੇ। ਇਹਨਾਂ ਬੁਰੀ ਗੱਲ ਬਣੀ, ਖਬਰੇ ਮੈਂ ਥੱਲੇ ਜਾ ਸਕਾਂਗਾ ਕਿ ਨਹੀਂ। ਹੁਸ਼ਾਵਾ ਦਾ ਬੁੱਲਾ ਵੀ ਆਇਆ, ਸੋ ਬਿਰਸ਼ ਵੀ ਜਰਾ ਕਹਿਲਿਆ, ਬਹੁਤਾ ਹੀ ਬੇਬਲ ਹੋ ਗਿਆ। ਉਸ ਮੌਕੇ ਤੇ ਫਿਰ ਹੋਰ ਤਾਂ ਕੁਛ ਨਾ ਸੁੱਜਿਆ, ਕਹਿੰਦੇ ਹੁਣ ਕੋਈ ਸੁੱਖ ਨਾ ਸੁੱਖ ਜੀ। ਕਹਿੰਦੇ ਹੇ ਰੱਬਾ, ਜੇ ਤੂੰ ਇੱਥੋਂ ਕਿਰਪਾ ਕਰਕੇ ਮੈਨੂੰ ਬਚਾ ਦੇਵੇ ਤਾਂ ਮੈਂ 100 ਕੰਬਲੀ ਭੇਟਾ ਕਰਾਂਗਾ, ਮੈਂ ਦਾਨ ਕਰਾਂਗਾ 100 ਕੰਬਲ, ਮੇਰੇ ਤੇ ਕਿਰਪਾ ਕਰੋ, ਮੇਰੀ ਜਾਨ ਬਚਾਓ। ਸੋ ਇਹ ਜਦੋਂ ਉਤਰਦਾ ਉਤਰਦਾ ਹੌਲੀ ਹੌਲੀ ਖਿਸਕਦਾ ਖਿਸਕਦਾ ਥੱਲੇ ਨੂੰ ਆਇਆ, ਜਦੋਂ ਅੱਧ ਵਿੱਚ ਆ ਗਿਆ ਤਾਂ ਕੁਛ ਹੌਸਲਾ ਹੋ ਗਿਆ, ਕਹਿਣ ਲੱਗਾ ਐਵੇਂ ਕਾਹਲਾ ਪੈ ਗਿਆ ਮਨ, 100 ਭਲਾ ਮੈਂ ਕਿੱਥੋਂ ਦੇਣੀ ਹੈ, ਸੋ 100 ਕੰਬਲ ਨੇ 50 ਦੇ ਦੇਵਾਂਗਾ। ਸੋ ਜਦੋਂ 50 ਤੱਕ ਪਹੁੰਚਿਆ, ਉਸ ਨੂੰ ਥੱਲੇ ਜਰਾ ਕਾਇਆ, ਸੋ ਫਿਰ ਕਹਿਣ ਲੱਗਾ 50 ਵੀ ਜ਼ਿਆਦਾ, 25 ਦੇਊਂਗਾ 25। ਜਦੋਂ ਅਤਿਅੰਤ ਨੇੜੇ ਆ ਗਿਆ, ਫਿਰ ਕਹਿਣ ਲੱਗਾ ਹੁਣ 15 ਹੀ ਕਾਫੀ ਹੈ 10। ਜਦੋਂ ਥੱਲੇ ਉੱਤਰ ਆਇਆ ਨਾ, ਤੇ 5-5 ਤੱਕ ਹੀ ਮਨ ਆਇਆ, 5 ਆਇਆ ਆਪਣੇ ਘਰ ਨੂੰ ਬੜਾ ਕਾਹਲੀ ਕਾਹਲੀ। ਕਹਿਣ ਲੱਗਾ 5 ਕੰਬਲ ਦੇ ਆ ਜੇ, ਕਹਿੰਦੇ ਕੀ ਗੱਲ, ਕਹਿੰਦੇ ਦਾਨ ਕਰਨੇ ਹੈ, ਕਹਿੰਦੇ ਇੰਨੀ ਕਾਹਲੀ ਕਿਉਂ ਛੇਤੀ ਕਿਉਂ, ਕਹਿੰਦੇ ਮਨ ਦਾ ਪਤਾ ਨੀ ਅੱਗੇ ਬੇਈਮਾਨ ਹੋਇਆ, ਅੱਗੇ 100 ਤੋਂ 5 ਰਹਿ ਗਏ, ਕਿਤੇ 5 ਤੋਂ ਵੀ ਇਹ ਸਮਾਪਤ ਨਾ ਹੋ ਜਾਣ। ਸੋ ਇਹੋ ਜਿਹਾ ਮਨ ਦਾ ਸੁਭਾਅ ਸਾਡੇ ਦਾ, ਇਸ ਵਾਸਤੇ ਧਰਮ ਪੁੰਨ ਕਰਨ ਲੱਗੇ ਆ, ਦਾਨ ਕਰਨ ਲੱਗੇ, ਜੇ ਮਨ ਵਿੱਚ ਕੋਈ ਸੰਕਲਪ ਆ ਤਾਂ ਕਰ ਹੀ ਦੇਣਾ ਚਾਹੀਦਾ। ਫਿਰ ਕੀ ਪਤਾ ਇਸ ਮਨ ਨੇ ਕਿੰਨੇ ਕੁ ਵਿਗੜ ਜਾਣਾ, ਕੀ ਇਹਦਾ ਸੁਭਾਅ ਫਿਰ ਖਰਾਬ ਹੋ ਜਾਣਾ। ਸੋ ਇਸ ਵਾਸਤੇ ਜਦੋਂ ਧਰਮ ਕਮਾਉਣਾ ਹੈ, ਜਦੋਂ ਧਰਮ ਧਾਰਨ ਕਰਨਾ ਹੈ, ਤਾਂ ਫਿਰ ਨਹੀਂ ਦੇਰ ਕਰਨੀ ਚਾਹੀਦੀ। وہ امرت شکل لگے جی کوئی دیر نہ آنا چاہے ہزور کہ دیر نہ آؤ پتا نہیں اس گل کا ہر جاپدیا کھر ٹل نہ کیچے میری جندڑیے مت کے جاپا سا آئے کہ نہ آئے نا کی پتا سا آنا ہے کہ نہیں بھی آنا سو اس گل کا نہیں پتا اس واسطے دھرم نو پالن لگے ہاں دھرمی پڑھ لگے ہاں گرو والے پڑھ لگے ہاں کدے بھی دیر نہیں لاؤنی چاہیے
ولمب پاپ
کہندے جی دیر کئی رسمان تک ڈلے جی ہوں ہجم کہ پھر پاپ کر لگے دیر نہ پاپ کر لگے کدے جلدی نہ کرو چھتی نہ کرو کدے ایک راجا سی بڑا پرماتما چنگا سی وہ ویر یاترا جا گیا ایک رات جانا ہوں سا ویر یاترا کا پاپ ہے کہ پیس بٹا کے شہر پنڈوں ترے پھرنا پیس بٹا کے پوچھنا یہ جڑا راجا ہے یہ سبھا ہے یہ چنگا ہے کہ نہیں سو یہ پربند چنگا ہے کہ نہیں پرجا دکھی ہے کہ سخی ہے آپ اپنے کنی جا کے پرجا کو گل سننی یہ نہیں کہ کسی کی گل ہی نہیں سننی پڑو جن مرضی جی کر دے ہو جیل میں ویکھی جاؤ سو یہ نہیں گل دکھی نہیں کرنا اتیانت سخی کرنا اپنے جو پرجا ان پرماتما راجیا نے یہ کام سی سو ویر یاترا کریا کرتے مہاراجا رنجیت سنگھ بھی اسی طرح کریا کرتے سن بیس وٹا کے جا کے پوچھنا کہ راجے کا پربند کہہو جہ پر جا دکھی تو نہیں سخی ہے کیوں ویر یاترا گیا راجا رات اس شہر میں راس پی رہی سی راس پار گیا ہے سو راجے کی جہی لڑکی سی وہ نوجوان سی وہ اپنی ماتا کہنے لگی کہ جتنے باقی میری سخیاں ہور مائیاں چلیاں نے مینو بھی آ کے دو میں بھی جا کے راس ویخ لوں وہ رانی کہنے لگی پتری اپنا نہیں ہے کرم آپ راجے ہوئے آپ پردے رہن والے یہ نہیں تین جانا چاہیے عام لوگوں نے تین جان دینا وہ ہٹ کر لگی کہ باقی سکیاں چلیاں میں ضرور نال جاؤں جب بہت ہی ہٹ کیا رانی کہنے لگی چنگا مردانے لیڑے پا جا پتا نہ لگے کسی وہ مردانے لیڑے پا کے گئی تو ویخ کے رات سے واپس آ گئی واپس آئی تو ادھی رات ہوئی سی نیند زیادہ آئی سی وہ اپنے منجے سے سونے کی بجائے اپنی ماتا رانی کے نال سو گئے ہالے ستی پی سی ان چیز راجا آ گیا راجے نے جب آ کے ویخیا راجے نے چیت وہم ہو گیا کہ میری رانی کا جیون چنگا نہیں سو مینو چاہیے کہ میں یہ مار دوں کرپال کھچ کے جب مارن لگا من پھر خیال کیا کہ یہ جو اتنے آیا گھر میں کہڑا میتھوں بھاجا لگا کہ تکڑا ہے میں پوچھتا لوا یہ ہے کون رانی نے بھی پوچھ رہا توں کیوں یہ پریتی کرنی ہے جب رانی نے جگایا یہ دس کون ہے سو وہ کہنے لگی راجا سلامت یہ پاتشاہ سلامت یہ تاری پتری ہے یعنی میری پتری کیونیں کہنے لگی اٹھ بچی سو تیرے پتا آئے نے آپ یہاں سیوا میں حاضر ہوئی جب اٹھی انہیں بھی نمسکار کی رانی نے بھی نمسکار کی رانی نے اپنے پتی اس لڑکی نے اپنے پتا جب نمسکار کی پوچھی ساری گل دس دیتی رانی نے کہ ایو سی نے ہٹ کیا میں مردانے لیڑے پوا کے بھیجا سی یہ راس ویچ کے آئی ہے یہ آس کی ماری ہوئی میرے نال اتنے پی گئی سو اس موقع راجا بڑا پچھتایا کہنے لگے جی میں کا نہیں کرتا اپنی لڑکی بھی مار پی سی تے رانی بھی نالے کلنک لگ جانا سی مینوں پوج لگنی سی اس واسطے جی نہیں جانیے کوئی موقع ایسا بنے نہیں تو پاپ کر لگے پھر بھی سوچو پھر بھی دیر لاؤ پھر بھی دیر لاؤ شاید پرمیشر پاوے تو وہ جی ماڑی کری ہے سارے پاپا نہیں وہ پرمیشر لگا ہی دیں اس واسطے پاپ کر لگے کدے دیر نہیں لاؤنی چاہیے ہزور کہ من پاپ کر تو سدا سنگ منا پاپ کر لگے سدا سنگیا کر کدے بھی کالی نہ کر کدے بھی تیزی نہیں کرنی چاہیے سو گاون ہاری گاو گیت سو قدرت باتیں جی گیت بھی ایک ساکھی آتی ہے سو تھوڑے دن ہوئے نے بےنتی کی سی جی سو ساری رات رون بجا والی گائکات جہے نال ساج بجا والے سن راجے نے انہوں نے بلایا گوئیاں وہ ساری رات وہ گائی گئے گاؤں گاؤں جب ادھی رات کو اگاں لنگ گئی تو اس موقع جہاں ساج بجا والا سا وہ پچھے لا جا پی گیا راجے نے کوئی انہوں نے بھٹا نہ دیتی کوئی دان نہ دتا نہ دین کر کے انہوں نے چیتے چ خیال آیا کہ ایویں سنگ پاڑی جانے تھکن ڈے ہے سو راجا تو خبریں سو گیا ہے کہ ہوں چڈو پڑے سو اس موقع جی گائکا سی وہ کہن لگی وائٹ نجا والے ساجا کہن لگی بہت بیتی تھوڑی رہی تھوڑی پیٹ ہو جائے گائک آخے وائکا تال میں بھنگ نہ پائے وہ گاؤن والی کہن لگی ہوں تال میں بھنگ نہ پاؤ ادھی رات تمہیں گزر گئی ہے دن چڑھن والا ہی ہوں اسی سر میں اسی تال میں ہوں آپ گائی بجائی جانا چاہیے جدو یہ گل کہی تو اس موقع سے کہتے پتری سی کول انہیں اپنی گودری لا کے دے دی راج پتری سی انہیں اپنا گہنے سی اس کے پاس انہیں بھیٹا کر دیتے تے راج پتر سی اتنے انہیں 10,000 روپیہ دے دیتا سارے حیران ہو گئے جب دن چڑھیا تو راجے نے پوچھا یہ کی کارن سو کہن لگے پہلے پرتھری نے پوچھا پرتھری کہن لگا میرا چیتو پراب ہو گیا سی سو یوگ تو کہ بہت ہی پراپتی نہیں ہوئی تو راج پا کر چڈیا چلو چلیے سو میرے چیت وچ خیال آیا پر جدو میں ٹپا سنیا کہ بہت بیتی تھوڑی رہی تھوڑی تھی فڑ جائے میرے چیت وچ خیال آیا کہ بہت ہی عمر تو گزر گئی ہے باقی رہی بھی گزری جانی ہے کہ کالے نہ پائیے یہ یوگ نہ چڈیے اس واسطے یہ گل سن کے میرے من میں آ گیا سو میں ہور تو کچھ دے نہ سکیا چاہ نہیں سی میری سب گودری میں اپنے کول رکھتا یہ نشانی سی تیاگ دی پر میں خوشی آ کے جہی چیز میرے برکت کے کول سی میں وہی دے دیتی گودری تا دیتی نہیں تو گودری دینی بھی سی چاہیے کیونکہ وہ برکت ہونے کی نشانی سی وہ دیتی اس واسطے کہ ہور کوئی چیز کول نہیں سی راجے نے اس موقع سے پوچھا کہ راجپوت نو دس توں کیوں یوں کیتا وہ کہنے لگا توں بڑھا ہو گیا ہوں تک مینو راج نہیں سی دینا میں 10,000 روپیہ یہ دے کے پڑ کے تینوں مروا دینا یہ میں ڈاکوؤں نو دینا سی سو جدو یہ میں سنیا کہ بہت بیتی تھوڑی رہی تھوڑی بھی سن جائے سو میں خیال کیتا میرے پتا کی بہت ہی بزرگی ہے خبریں ہو دو چار دس بھی دن یا ہر سال 6 مہینے کٹے گا منا جان دے پڑے گا یہ جا 10,000 روپیہ تینوں مرواؤن واسطے دینا سا وہ دے دیتا ہے سو اس واسطے دس فائدہ ہوا کہ گاٹا پیا کہنے لگا بڑا چنگا ہوا لڑکی نے پوچھا لڑکی نے گل کی کہنے میری عمر 35 سال کی ہو گئی ہے پارشاہ تیک سیاح ہے کہ انا ہے 35 سال کی عمر تک تیرو ویاہیا نہیں میرا سبھا اس وقت بگڑ چکا سی میں تینوں کلنک لا کے اج جان والی سی میں کہنا نال لیا سی پھر میں خیال کیا بہت بیتی تھوڑی رہی سو اس واسطے پتا کی عمر بہت ہی گزر گئی ہے تھوڑی رہ گئی ہے ہو سکتا میری شادی اکاری دے گا اس واسطے میں وہ گہنے یہ دے دیتے ہیں میں پاپ کام تو تھوڑے ڈل کی ہے نہیں شرکی کی اس واسطے میں ٹڑی ہے یہ گل سن کے راجے نو خیال آیا انہیں چاٹی شرکی پربند کر کے اپنی لڑکی بھی بیاہ کی تے اپنا راج پاٹ بھی اپنے پتر نو دے دیتا سو اس واسطے پاپ کر لگیا ضرور دیر لونی چاہیے ہے پاپ کر لگیا کدے کاری نہیں کرنی دھرم نو دھارن لگیا سو کدے بھی دیر نہیں لونی چاہیے سو نہ بلمب دھرم بلمب پاپ دھرم نو دھارن لگیا دیر نہ لاؤ کدے دھرمی بن لگیا پاپ کر لگیا کدے تیزی نہیں کرنی چاہیے سو بلمب پاپ پاپ کر لگیا ضرور دیر لاؤ وہ ماڑی کڑی لنگ جاوے تے پرمیشر بخش لوے
دڑنت نامم تجمت لوبم
نہ بلمب دڑنت نام نہ کدے دیر لاؤ واہگرو نام ہردے دڑ کر لگیا چھتی پرمیشر دا نام وسا لو جب ہردے وس گیا اگر لوگ پر لوگ پجلا ہو جاوے گا پرمیشر دا نام ہردے وساؤ لگے کدے دیر نہ لاؤ تے نہ بلمب تجمت لوبم تے لوگ دے چھڈن لگیا نہ کدے پائی دیر لاؤ لوگ چھڈو چھتی لالچ چھوڑو اندھیو لالچ دکھ پاری لوگ دے چھڈن لگیا سو کدے دیر نہ لاؤ تے پرمیشر دا نام ہردے وچ وساؤن لگیا کدے دیر نہ لاؤ
سرن سنتن کل بے فناسن
کہندے نہ بلمب سرن سنتن سار سنگت دی شرن پین لگیا کدے دیر نہ لاؤ کہتے نہیں جانیے یہ سما کی پتا پھر ہاتھ آوے کہ نہ آوے پنجویں پاتشاہ کہندے نے سار سنگت دی شرن لین لگیا بھی دیر نہ لاؤ پھر ہجو کہتے کل بھی خناسن نہیں دیر لگے گی پھر پاپا نے ناس ہونے جب چھتی لوگ کا تیاگ کر دیتا واہگرو نام درد کر لیا سال سنگت کی شرن پکڑ لی نہیں دیر لگے گی پھر پاپا کے ناس ہونے
دھرم
کے لکھن نشانیاں چن نے نا وہ بھی پراپت ہو جائیں گے دھرم کے جڑے گن ہیں دس سو سو شری کرشنا بنا دھرم کے دس جان یہ سارے جڑے دھرم کے لکھن نے نشانیاں نے چن نے یہ بھی پراپت ہونے لگے پھر دیر نہیں لگے گی جب دھرم کول ہوا تو پھر پرمیشر کی پراپتی کے بھی کوئی دیر نہیں لگے گی
نانک جہ سو پرسن مادھو ہے
یہ آپ کنہوں نے پراپت ہوتی ہے کہ جنہ سے سو پرسن بھلی پرکار پرسن ہوا مادھو ہے مایا ہے سو پتی پرمیشر انہوں نے بخشش ہوتی ہے وہ پاپ کر لگے کالی نہیں کرتے تو وہ پاپ کا گھٹنا جب ہونی ہے چھوٹا سما گزر جاتا ہے وہ دھرم دھار لگیا سات سنگت کی شرن پکڑ لگیا پرمیشر کا نام ہردے وساؤن لگیا لوگ کا پیار کر لگے کدے دیر نہیں لاؤ دے.